ਗੁਰਮੁਖ ਪਿਆਰੇ ਬਹੁ ਜੀ ਹੁਰਾਂ ਦੁਆਰਾ ਲਿਖੇ ਗਏ ਗੁਰਬਾਣੀ ਵਿਚਾਰ ਦੇ ਲੇਖਾਂ ਦੀ ਲੜੀ ਵਿੱਚੋਂ ਅੱਜ ਇੱਕ ਲੇਖ ਆਪ ਜੀ ਦੇ ਸਾਹਮਣੇ ਪੜ੍ਹਿਆ ਜਾ ਰਿਹਾ ਹੈ, ਜਿਸ ਦਾ ਵਿਸ਼ਾ ਹੈ ਰੋਸੇ ਗਿਲੇ, ਭਾਗ ਪਹਿਲਾ, ਲੇਖ ਨੰਬਰ ਦੂਸਰਾ। ਆਓ ਧਿਆਨ ਸਹਿਤ ਸਰਵਣ ਕਰੀਏ। ਅਕਾਲ ਪੁਰਖ ਆਪ ਨਿਰੰਜਨ ਅਤੇ ਨਿਰਮਲ ਹੈ, ਸਾਡੇ ਵਿੱਚ ਉਸ ਦੀ ਜੋਤ ਪ੍ਰਵੇਸ਼ ਹੈ, ਇਹ ਵੀ ਨਿਰਮਲ ਹੈ। ਸਾਡੀ ਜੋਤ ਦੇ ਉਦਾਲੇ ਹਉਮੈ ਦਾ ਗਿਲਾਫ ਚੜਿਆ ਹੋਇਆ ਹੈ। ਇਹ ਹਉਮੈ ਕੂੜੀ ਤੇ ਮੈਲੀ ਮਾਇਆ ਵਿੱਚੋਂ ਉਪਜੀ ਹੈ, ਇਸ ਲਈ ਸਾਡੀ ਹਉਮੈ ਵੀ ਮੈਲੀ ਹੈ। ਦੂਜੇ ਲਫ਼ਜ਼ਾਂ ਵਿੱਚ ਸਾਡੇ ਅੰਤਰ ਆਤਮੇ ਇਲਾਹੀ ਜੋਤ ਤਾਂ ਨਿਰਮਲ ਹੈ, ਪਰ ਇਸ ਦੇ ਉਦਾਲੇ ਹਉਮੈ ਦਾ ਛੋੜ ਮੈਲਾ ਹੈ। ਜਿਉਂ ਜਿਉਂ ਸਾਡਾ ਹਉਮੈ ਵੇੜਿਆ ਮਨ ਮਾਇਆ ਵਿੱਚ ਵਿਚਰਦਾ ਅਤੇ ਗਲਤਾਨ ਹੁੰਦਾ ਹੈ, ਤਿਉਂ ਤਿਉਂ ਮਨ ਨੂੰ ਵਧੇਰੇ ਮਾਇਕੀ ਮੈਲ ਚੜ੍ਹਦੀ ਜਾਂਦੀ ਹੈ। ਜੇਕਰ ਸਾਫ ਕੱਪੜੇ ਤੇ ਮੈਲ ਦਾ ਕੋਈ ਦਾਗ ਲੱਗਿਆ ਹੋਵੇ ਤਾਂ ਇਹ ਮੈਲ ਦਾ ਦਾਗ ਧੂੜ ਨੂੰ ਪਕੜਦਾ ਹੈ ਅਤੇ ਉਹ ਦਾਗ ਹੋਰ ਗਾੜਾ ਹੁੰਦਾ ਜਾਂਦਾ ਹੈ। ਮੱਖੀਆਂ ਆਦਿ ਵੀ ਮੈਲੀ ਅਤੇ ਗੰਦੀ ਥਾਂ ਉੱਤੇ ਹੀ ਬਹਿੰਦੀਆਂ ਹਨ। ਦੂਜਿਆਂ ਦੇ ਔਗੁਣਾਂ ਦੇ ਅਸਰ ਗ੍ਰਹਿਣ ਕਰਨ ਦੀ ਬਿਰਤੀ ਹੀ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ। ਹਾਂਜੀ, ਦੂਜਿਆਂ ਦੇ ਔਗੁਣਾਂ ਦੇ ਅਸਰ ਗ੍ਰਹਿਣ ਕਰਨ ਦੀ ਬਿਰਤੀ ਹੀ ਸਾਡੇ ਮਨ ਦੇ ਮਲੀਨ ਹੋਣ ਦੀ ਕਸਵੱਟੀ ਹੈ। ਇਸੇ ਤਰ੍ਹਾਂ ਜੇਕਰ ਸਾਡੇ ਮਨ ਉੱਤੇ ਮਾਇਕੀ ਮੈਲ ਲੱਗੀ ਹੋਵੇ ਤਾਂ ਇਹ ਹੋਰਨਾਂ ਮੈਲੀਆਂ ਵਸਤੂਆਂ ਦਾ ਅਸਰ ਲੈਂਦਾ ਅਤੇ ਕਬੂਲਦਾ ਹੈ, ਜਿਸ ਨਾਲ ਸਾਡਾ ਮਨ ਹੋਰ ਮੈਲਾ ਹੁੰਦਾ ਜਾਂਦਾ ਹੈ। ਇਸ ਲਈ ਮਾਇਆ ਵਿੱਚ ਵਿਚਰਦਿਆਂ ਹੋਇਆਂ ਕਈ ਜਨਮਾਂ ਦੇ ਮਾਇਕੀ ਅਸਰ ਹੇਠ ਸਾਡਾ ਮਨ ਕਾਲਾ, ਸਿਆਹ ਅਤੇ ਮਨੂਰ ਹੋ ਜਾਂਦਾ ਹੈ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ। ਕਾਇਆ ਕੁਸੁਧ ਹਉਮੈ ਮਲ ਲਾਈ, ਜੇ ਸੋ ਤੋਵੈ ਤਾਂ ਮੈਲ ਨਾ ਜਾਈ। ਜਿਵੇਂ ਕਾਲੀ ਐਨਕ ਨਾਲ ਸਾਰੀਆਂ ਚੀਜ਼ਾਂ ਕਾਲੀਆਂ ਹੀ ਦਿਸਦੀਆਂ ਹਨ, ਭਾਵੇਂ ਉਹ ਕਿਸੇ ਵੀ ਹੋਰ ਰੰਗ ਦੀਆਂ ਹੋਣ, ਇਸੇ ਤਰ੍ਹਾਂ ਸਾਡੇ ਮਨ ਉੱਤੇ ਮਾਇਕੀ ਮੈਲ ਦੀ ਕਾਲੀ ਐਨਕ ਚੜੀ ਹੋਈ ਹੈ, ਜਿਸ ਕਾਰਨ ਸਾਨੂੰ ਸਭ ਵਸਤੂਆਂ ਕਾਲੀਆਂ ਅਥਵਾ ਮੈਲੀਆਂ ਹੀ ਦਿਸਦੀਆਂ ਹਨ। ਇਸ ਲਈ ਅਸੀਂ ਕਿਸੇ ਵੀ ਵਸਤੂ ਦੀ ਚੰਗਿਆਈ ਜਾਂ ਅਸਲੀਅਤ ਨੂੰ ਦੇਖਣ ਤੋਂ ਅਸਮਰੱਥ ਹੋ ਜਾਂਦੇ ਹਾਂ। ਸਾਡੇ ਮਨ ਦੀ ਐਸੀ ਮੈਲੀ ਅਵਸਥਾ ਨੂੰ ਹੀ ਬਾਣੀ ਵਿੱਚ ਭਰਮ ਭੁਲਾਵਾ ਕਿਹਾ ਗਿਆ ਹੈ। ਨਾਮ ਬਿਨਾ ਸਭ ਜਗ ਹੈ ਮੈਲਾ, ਦੂਜੇ ਪਰਮ ਪਤ ਖੋਈ। ਅਗਿਆਨ ਅੰਧੇਰੇ ਸੂਜਸ ਨਾਹੀ, ਬਹੁੜ ਬਹੁੜ ਪਰਮਤ। ਐਸੀ ਭਰਮ ਭੁਲਾਵੇ ਵਾਲੀ ਦ੍ਰਿਸ਼ਟੀ ਨਾਲ ਸਾਨੂੰ ਚੰਗੀ ਉੱਤਮ ਦੈਵੀ ਵਸਤੂ ਅਥਵਾ ਗੁਣਾਂ ਦੀ ਸੋਝੀ ਨਹੀਂ ਹੋ ਸਕਦੀ, ਬਲਕਿ ਅਸੀਂ ਇਹਨਾਂ ਦੇ ਗੁਣਾਂ ਨੂੰ ਵੀ ਆਪਣੀ ਮੈਲੀ ਦ੍ਰਿਸ਼ਟੀ ਦੀ ਰੰਗਤ ਚਾੜ ਦਿੰਦੇ ਹਾਂ। ਇਸੇ ਭਰਮ ਭੁਲਾਵੇ ਵਾਲੀ ਹਾਲਤ ਨੂੰ ਹੀ ਅਗਿਆਨਤਾ ਕਿਹਾ ਜਾਂਦਾ ਹੈ। ਇਹ ਕਿਤਨੀ ਦੁਖਦਾਈ ਅਤੇ ਹਾਸੋਹੀਣੀ ਗੱਲ ਹੈ ਕਿ ਜੀਵ ਦੇ ਅੰਤਰ ਆਤਮੇ ਇਲਾਹੀ ਨਿਰਮਲ ਜੋਤ ਦੇ ਪ੍ਰਵੇਸ਼ ਹੁੰਦਿਆਂ ਹੋਇਆਂ ਵੀ ਅਸੀਂ ਆਪਣੀ ਹਉਮੈ ਦੇ ਭਰਮ ਦੇ ਹਨੇਰ ਅਤੇ ਅਗਿਆਨਤਾ ਵਿੱਚ ਹੀ ਪਲਚ ਪਲਚ ਕੇ ਸਾਰਾ ਜੀਵਨ ਖੁਆਰ ਕਰ ਰਹੇ ਹਾਂ। ਪੂਲੀ ਫਿਰੇ ਦਿਸੰਤਰੀ, ਪੂਲੀ ਗ੍ਰਹਿ ਤਜ ਜਾਏ, ਪੂਲੀ ਡੂੰਗਰ ਥਲ ਚੜੈ, ਭਰਮੈ ਮਨ ਡੋਲਾਏ। ਧੁਰੋ ਵਿਛੁੰਨੀ ਕਿਉ ਮਿਲੈ, ਗਰਭ ਮੁੱਠੀ ਬਿਲਾਏ। ਪਲਚ ਪਲਚ ਸਗਲੀ ਮੁਈ, ਝੂਠੈ ਤੰਦੈ ਮੋਹ। ਇਸ ਅਗਿਆਨਤਾ ਦੇ ਭਰਮ ਵਿੱਚ ਸਾਨੂੰ ਕਿਸੇ ਉਚੇਰੇ, ਚੰਗੇਰੇ, ਸੋਹਣੇਰੇ, ਦੈਵੀ ਖਿਆਲਾਂ ਜਾਂ ਗੁਣਾਂ ਉੱਤੇ ਯਕੀਨ ਅਥਵਾ ਸ਼ਰਧਾ ਭਾਵਨੀ ਹੀ ਨਹੀਂ ਆਉਂਦੀ। ਐਵੇਂ ਓਪਰੇ ਜਿਹੇ ਮਨ ਨਾਲ ਹੀ ਧਾਰਮਿਕ ਠਾਠਾ ਬਾਗਾ ਕਰ ਛੱਡਦੇ ਹਾਂ। ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ। ਮਾਇਆ ਪੂਲੇ ਸਿੱਧ ਫਿਰੈ, ਸਮਾਧ ਨ ਲਗੈ ਸੁਭਾਏ। ਤੀਨੇ ਲੋ ਵਿਆਪਤ ਹੈ, ਅਧਿਕ ਰਹੀ ਲਪਟਾਏ। ਐਸੇ ਮੈਲੇ ਮਨ ਵਿੱਚੋਂ ਨੀਵੇਂ ਅਤੇ ਮਲੀਨ ਖਿਆਲ ਅਥਵਾ ਰੁਚੀਆਂ ਹੀ ਉਪਜਦੀਆਂ ਹਨ, ਜਿਹਾ ਕਿ ਸ਼ੱਕ, ਸ਼ਿਕਾਇਤ, ਰੋਸੇ, ਗਿਲੇ, ਸਾੜਾ, ਕਾੜਾ, ਖੁਲਝਣਾ, ਘਿਰਨਾ, ਵੈਰ, ਵਿਰੋਧ, ਝਗੜੇ, ਬਦਲੇ ਆਦਿ। ਜੇ ਕੋਈ ਸਾਡੇ ਨਾਲ ਕਿਸੇ ਤਰ੍ਹਾਂ ਦੀ ਵਧੀਕੀ, ਬੇਇਨਸਾਫੀ, ਕਪਟ, ਮੁਖਾਲਫਤ, ਕਿਰਨਾ, ਨਿੰਦਿਆ, ਦੁਰਵਿਵਹਾਰ ਆਦਿ ਕਰੇ ਤਾਂ ਮਨ ਨੂੰ ਠੇਸ ਪੁੱਜਣ ਤੇ ਉਸ ਸ਼ਖਸ ਪ੍ਰਤੀ ਰੋਸ ਉਤਪੰਨ ਹੁੰਦਾ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਹੀ ਹੈ। ਅਸਲ ਵਿੱਚ ਰੋਸ ਦਾ ਮੁੱਢਲਾ ਕਾਰਨ ਜੀਵ ਦੀ ਹਉਮੈ ਈਗੋ ਹੀ ਹੈ। ਹਉਮੈ ਹੀ ਆਦਰ, ਮਾਣ, ਆਸਾ, ਮਨਸਾ ਅਤੇ ਕਲਪਨਾ ਦੀ ਜੜ ਹੈ ਅਤੇ ਜਦ ਇਹ ਪੂਰੀ ਨਾ ਹੋਵੇ ਤਾਂ ਮਨ ਕਿਸੇ ਦੂਜੇ ਨੂੰ ਦੋਸ਼ੀ ਠਹਿਰਾਉਂਦਾ ਹੈ ਅਤੇ ਉਸ ਨਾਲ ਰੋਸ, ਸ਼ਿਕਾਇਤ, ਨਾਰਾਜ਼ਗੀ, ਨਫ਼ਰਤ, ਵੈਰ ਵਿਰੋਧ, ਝਗੜਾ, ਟਾਕਰਾ ਆਦਿ ਕਰਨ ਲੱਗ ਪੈਂਦਾ ਹੈ। ਇਹ ਰੋਸ ਦੁਨਿਆਵੀ ਜੀਵਾਂ ਨਾਲ ਹੋਣੇ ਤਾਂ ਸੁਭਾਵਕ ਹੀ ਹਨ, ਪਰ ਕਦੀ ਕਦੀ ਅਸੀਂ ਗੁਰਮੁਖ ਪਿਆਰਿਆਂ, ਮਹਾਂਪੁਰਖਾਂ, ਸੰਤਾਂ, ਸਾਧਾਂ, ਪੀਰਾਂ, ਪੈਗੰਬਰਾਂ, ਗੁਰੂਆਂ, ਅਵਤਾਰਾਂ ਅਤੇ ਇੱਥੋਂ ਤੱਕ ਕਿ ਰੱਬ ਨਾਲ ਵੀ ਰੋਸ ਕਰਨ ਤੋਂ ਨਹੀਂ ਝਿਜਕਦੇ। ਸਤਿਗੁਰ ਪੁਰਖ ਨਿਰਵੈਰ ਹੈ, ਨਿਤ ਹਿਰਦੈ ਹਰ ਲਿਵਲਾਏ, ਨਿਰਵੈਰੈ ਨਾਲ ਵੈਰ ਰਚਾਏਦਾ, ਆਪਣੇ ਘਰ ਲੂਕੀ ਲਾਏ, ਅੰਤਰ ਕ੍ਰੋਧ ਅਹੰਕਾਰ ਹੈ, ਅਨਦਿਨ ਜਲੈ ਸਦਾ ਦੁੱਖ ਪਾਏ। ਜਦ ਕੋਈ ਸਾਡੇ ਨਾਲ ਐਸਾ ਵਤੀਰਾ ਕਰਦਾ ਹੈ ਜਿਹੜਾ ਸਾਨੂੰ ਚੰਗਾ ਨਾ ਲੱਗਦਾ ਹੋਵੇ ਜਾਂ ਜਿਸ ਕਾਰਨ ਸਾਡੀ ਹਉਮੈ ਅਥਵਾ ਮੈਂ ਮੇਰੇ ਨੂੰ ਠੇਸ ਵੱਜਦੀ ਹੋਵੇ ਤਾਂ ਸਾਡੇ ਅੰਦਰ ਸ਼ਿਕਾਇਤ, ਨਾਰਾਜ਼ਗੀ ਅਤੇ ਰੋਸ ਉਪਜਦੇ ਹਨ। ਅਸਲ ਵਿੱਚ ਸਾਡਾ ਹਉਮੈ ਨਾਲ ਰੰਗਿਆ ਮਨ ਹੀ ਦੂਜਿਆਂ ਦੇ ਚੰਗੇ ਮਾੜੇ ਵਤੀਰੇ ਦਾ ਬਾਹਰਲਾ ਅਸਰ ਲੈਂਦਾ ਹੈ ਅਤੇ ਸਾਡੀ ਹਉਮੈ ਦੀਆਂ ਸੂਖਮ ਤਾਰਾਂ ਰੋਸ ਦੀਆਂ ਤਰੰਗਾਂ ਨਾਲ ਵੱਜਣ ਲੱਗ ਪੈਂਦੀਆਂ ਹਨ। ਜਿਉਂ ਜਿਉਂ ਅਸੀਂ ਇਹਨਾਂ ਰੋਸੇ ਗਿਲਿਆਂ ਨੂੰ ਯਾਦ ਕਰਦੇ ਹਾਂ ਜਾਂ ਇਹਨਾਂ ਦਾ ਮੁੜ ਮੁੜ ਅਭਿਆਸ ਕਰਦੇ ਹਾਂ ਅਥਵਾ ਘੋਟਦੇ ਹਾਂ, ਤਿਉਂ ਤਿਉਂ ਇਹ ਰੋਸ ਸਾਡਾ ਸੁਭਾਅ ਜਾਂ ਜੀਵਨ ਦਾ ਅੰਗ ਬਣ ਜਾਂਦੇ ਹਨ ਅਤੇ ਅੰਤਿਸ਼ਕਰਨ ਵਿੱਚ ਧਸ ਵਸ ਰਸ ਜਾਂਦੇ ਹਨ। ਇਉਂ ਇਸ ਕਮਾਏ ਹੋਏ ਰੋਸ ਦੇ ਭਾਵ ਸਾਡੀ ਸ਼ਖਸੀਅਤ, ਪਰਸਨੈਲਿਟੀ ਹੀ ਬਣ ਜਾਂਦੀ ਹੈ। ਇਹ ਦ੍ਰਿੜ ਹੋਏ ਰੋਸ ਜਦ ਸਾਡੇ ਨਿਮਨ ਚੇਤਨ ਮਨ, ਸਬ ਕੌਨਸ਼ੀਅਸ ਮਾਇੰਡ ਵਿੱਚ ਉਤਰ ਜਾਂਦੇ ਹਨ ਤਾਂ ਸਾਡੇ ਖਿਆਲ, ਚਿਤਵਨੀ, ਸੋਚਣੀ, ਫੈਸਲੇ, ਵਿਵਹਾਰ, ਕਰਮ ਧਰਮ ਅਥਵਾ ਜੀਵਨ ਦੇ ਹਰ ਪਹਿਲੂ ਵਿੱਚ ਇਹਨਾਂ ਦਾ ਪ੍ਰਗਟਾਵਾ ਹੁੰਦਾ ਰਹਿੰਦਾ ਹੈ, ਜਿਸ ਦਾ ਨਤੀਜਾ ਜੀਵ ਲਈ ਅਤਿਅੰਤ ਹਾਨੀਕਾਰਕ ਹੋ ਨਿਬੜਦਾ ਹੈ। ਇਹਨਾਂ ਰੋਸੇ ਗਿਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਅਤੇ ਸਰੀਰ ਰੋਗੀ ਹੋ ਜਾਂਦੇ ਹਨ। ਇਹਨਾਂ ਰੋਸੇ ਗਿਲਿਆਂ ਕਾਰਨ ਹੀ ਸਹਿਜੇ ਸਹਿਜੇ ਸਾਡਾ ਮਨ ਤੇ ਸਰੀਰ ਰੋਗੀ ਹੋ ਜਾਂਦੇ ਹਨ। ਇਸ ਬਾਬਤ ਇੱਕ ਸਿੱਖਿਆਦਾਇਕ ਉਦਾਹਰਣ ਯਾਦ ਆਇਆ ਜੋ ਇੱਕ ਮੈਗਜ਼ੀਨ ਰੀਡਰਸ ਡਾਇਜੈਸਟ ਵਿੱਚ ਇਉਂ ਛਪਿਆ ਸੀ। ਅਮਰੀਕਾ ਵਿੱਚ ਦੋ ਸਹੇਲੀਆਂ ਬੜੇ ਪਿਆਰ ਨਾਲ ਰਹਿੰਦੀਆਂ ਸਨ, ਜਿਨ੍ਹਾਂ ਦਾ ਇੱਕ ਦੂਜੇ ਤੋਂ ਵਿਛੜਨਾ ਵੀ ਔਖਾ ਸੀ। ਕੁਝ ਸਮਾਂ ਪਾ ਕੇ ਉਹਨਾਂ ਵਿੱਚ ਦਵੈਤ ਆ ਗਈ, ਜਿਹੜੀ ਵਧਦੀ ਵਧਦੀ ਬੜੀ ਘਿਰਣਤ ਦੁਸ਼ਮਣੀ ਵਿੱਚ ਬਦਲ ਗਈ। ਉਹਨਾਂ ਵਿੱਚੋਂ ਇੱਕ ਨੂੰ ਜੋੜਾਂ ਵਿੱਚ ਦਰਦਾਂ ਇਤਨੀਆਂ ਵੱਧ ਗਈਆਂ ਕਿ ਉਸ ਲਈ ਉੱਠਣਾ, ਬੈਠਣਾ, ਹਿਲਣਾ ਜੁਲਣਾ ਵੀ ਅਤਿਅੰਤ ਦੁਖਦਾਈ ਹੋ ਗਿਆ। ਉਸ ਨੇ ਬਹੁਤ ਇਲਾਜ ਕਰਾਏ ਪਰ ਕੋਈ ਫਾਇਦਾ ਨਾ ਹੋਇਆ। ਆਖਿਰ ਉਹ ਕਿਸੇ ਮਾਨਸਿਕ ਡਾਕਟਰ ਕੋਲ ਗਈ। ਉਸ ਨੇ ਸਾਰੀ ਖੋਜ ਕਰਕੇ ਕਿਹਾ ਕਿ ਤੇਰਾ ਇਲਾਜ ਦਵਾਈਆਂ ਨਾਲ ਹਰਗਿਜ ਨਹੀਂ ਹੋ ਸਕਦਾ, ਇਸ ਦਾ ਇੱਕੋ ਇੱਕ ਇਲਾਜ ਹੈ ਜੋ ਤੂੰ ਆਪ ਹੀ ਕਰ ਸਕਦੀ ਹੈ, ਉਹ ਹੈ ਕਿ ਤੂੰ ਆਪਣੀ ਸਹੇਲੀ ਲਈ ਸਾਰੇ ਰੋਸੇ ਗਿਲੇ ਭੁਲਾ ਕੇ ਉਸ ਨੂੰ ਪਿਆਰ ਕਰ। ਪਹਿਲਾਂ ਤਾਂ ਉਹ ਬੜੀ ਔਖੀ ਹੋਈ ਕਿ ਇਹ ਗੱਲ ਕਦਾਚਿਤ ਨਹੀਂ ਹੋ ਸਕਦੀ, ਪਰ ਮਰਤਾ ਕਿਆ ਨਾ ਕਰਤਾ ਅਨੁਸਾਰ ਜਦ ਦਰਦਾਂ ਨੇ ਅਤਿਅੰਤ ਦੁਖੀ ਕੀਤਾ ਤਾਂ ਉਹ ਸਾਰੇ ਰੋਸੇ ਗਿਲੇ ਭੁਲਾ ਕੇ ਆਪਣੀ ਸਹੇਲੀ ਦੇ ਜਾ ਗੱਲ ਲੱਗੀ। ਫਿਰ ਉਹ ਦੋਵੇਂ ਉਸੇ ਤਰ੍ਹਾਂ ਪਿਆਰ ਵਿੱਚ ਰਹਿਣ ਲੱਗ ਪਈਆਂ। ਨਤੀਜਾ ਇਹ ਹੋਇਆ ਕਿ ਦਰਦਾਂ ਘਟਦੀਆਂ ਘਟਦੀਆਂ ਕੁਛ ਮਹੀਨਿਆਂ ਵਿੱਚ ਬਿਲਕੁਲ ਹਟ ਗਈਆਂ। ਇਹੋ ਜਿਹੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਮਾਨਸਿਕ ਰੋਗ ਵੀ ਕੋੜ ਜਾਂ ਤਪਦਿਕ ਦੀ ਤਰ੍ਹਾਂ ਦੀਰਘ ਤੇ ਲਾ ਇਲਾਜ ਹੋ ਜਾਂਦੇ ਹਨ। ਹੁਣ ਸਮਝਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਸਰੀਰਕ ਰੋਗ ਤਾਂ ਸਰੀਰ ਦੀ ਮੌਤ ਹੋਣ ਨਾਲ ਖਤਮ ਹੋ ਜਾਂਦੇ ਹਨ, ਪਰ ਇਹਨਾਂ ਮਾਨਸਿਕ ਦੀਰਘ ਰੋਗਾਂ ਦੀ ਬੁਨਿਆਦ ਸਾਡੇ ਅੰਤਿਸ਼ਕਰਨ ਵਿੱਚ ਧੱਸੀ ਹੋਣ ਕਰਕੇ ਇਹ ਸਾਡੇ ਅਗਲੇ ਜਨਮਾਂ ਵਿੱਚ ਵੀ ਨਾਲ ਹੀ ਜਾਂਦੇ ਹਨ ਅਤੇ ਅਗਲੇ ਜੀਵਨ ਨੂੰ ਵੀ ਅਤਿਅੰਤ ਦੁਖਦਾਈ ਬਣਾਉਂਦੇ ਹਨ। ਇਉਂ ਇਹਨਾਂ ਮਾਨਸਿਕ ਰੋਗਾਂ ਦਾ ਜ਼ਹਿਰੀਲਾ ਚੱਕਰ ਚੱਲਦਾ ਹੀ ਰਹਿੰਦਾ ਹੈ। ਜਦ ਸਾਡੇ ਰੋਸੇ, ਸ਼ਿਕਾਇਤਾਂ ਅਤੇ ਘਿਰਨਾ ਆਦਿ ਦਾ ਇਤਨਾ ਭਿਆਨਕ ਨਤੀਜਾ ਨਿਕਲਦਾ ਹੈ ਤਾਂ ਇਸ ਤੋਂ ਬਚਣ ਲਈ ਸਾਨੂੰ ਡੂੰਘੀ ਸੋਚ ਵਿਚਾਰ ਅਤੇ ਉੱਦਮ ਕਰਨ ਦੀ ਅਤਿਅੰਤ ਲੋੜ ਹੈ। ਪਰਮਾਰਥਕ ਪਾਂਧੀਆਂ ਲਈ ਤਾਂ ਇਹ ਅਤਿਅੰਤ ਹੀ ਜ਼ਰੂਰੀ ਹੈ ਕਿ ਉਹ ਪਹਿਲਾਂ ਆਪਣੇ ਮਨ ਦੇ ਸਾਰੇ ਰੋਸੇ, ਗਿਲੇ, ਸ਼ਿਕਾਇਤਾਂ, ਨਾਰਾਜ਼ਗੀਆਂ ਨੂੰ ਪੂਰੀ ਤਰ੍ਹਾਂ ਭੁਲਾਉਣ ਦੀ ਕੋਸ਼ਿਸ਼ ਕਰਨ, ਕਿਉਂਕਿ ਜਿੰਨਾ ਚਿਰ ਤੱਕ ਸਾਡਾ ਮਨ ਅਤੇ ਅੰਤਿਸ਼ਕਰਨ ਨਿਰਮਲ ਨਹੀਂ ਹੁੰਦਾ ਉਦੋਂ ਤੱਕ ਸਾਡੇ ਹਿਰਦੇ ਵਿੱਚ ਭਗਤੀ ਭਾਵ ਉਤਪੰਨ ਹੋ ਹੀ ਨਹੀਂ ਸਕਦਾ। ਤਾਂ ਹੀ ਤਾਂ ਗੁਰਬਾਣੀ ਵਿੱਚ ਇਉਂ ਫਰਮਾਇਆ ਹੈ, ਮਨ ਮੇਰੇ ਮੇਰੇ ਮਨ ਕਾਹੇ ਰੋਸ ਕਰੀ ਜੈ, ਲਾਹਾ ਕਲਯੁਗ ਰਾਮ ਨਾਮ ਹੈ, ਗੁਰਮਤ ਅਨ ਦਿਨ ਹਿਰਦੈ ਰਵੀ ਜੈ। ਮਨ ਮੈਲੈ ਭਗਤ ਨ ਹੋਵਈ, ਨਾਮ ਨ ਪਾਇਆ ਜਾਏ। ਮਨ ਪਾਣੀ ਦੀ ਤਰ੍ਹਾਂ ਚੰਚਲ ਹੈ ਅਤੇ ਇਹ ਹਰ ਤਰ੍ਹਾਂ ਦੇ ਬਾਹਰਲੇ ਅਤੇ ਅੰਦਰਲੇ ਅਸਰ ਲੈਂਦਾ ਰਹਿੰਦਾ ਹੈ। ਇਹਨਾਂ ਅਸਰਾਂ ਦਾ ਅਭਿਆਸ ਕਰਕੇ ਇਹਨਾਂ ਨੂੰ ਸਾਂਭ ਕੇ ਰੱਖਦਾ ਹੈ ਅਤੇ ਇਸ ਤਰ੍ਹਾਂ ਇਹਨਾਂ ਅਸਰਾਂ ਦੇ ਆਧਾਰ ਤੇ ਮਹਿਲਾ ਜਾਂ ਨਿਰਮਲ ਹੁੰਦਾ ਰਹਿੰਦਾ ਹੈ। ਇਹਨਾਂ ਬਦਲਦੀਆਂ ਅਵਸਥਾਵਾਂ ਦਾ ਸਭ ਤੋਂ ਸ਼੍ਰੋਮਣੀ ਨੁਕਤਾ ਹੈ ਮਨ ਦਾ ਬਾਹਰਲਾ ਅਸਰ ਲੈਣਾ। ਇਹ ਬਾਹਰਲਾ ਅਸਰ ਸਾਡੀ ਹੋਮੈ ਹੀ ਲੈਂਦੀ ਹੈ। ਉਦਾਹਰਨ ਦੇ ਤੌਰ ਤੇ ਇੱਕ ਸਾਖੀ ਹੈ ਕਿ ਕਿਸੇ ਸਾਧੂ ਕੋਲੋਂ ਇੱਕ ਬੰਦੇ ਨੇ ਪੁੱਛਿਆ, ਤੁਹਾਡਾ ਨਾਮ ਕੀ ਹੈ? ਉਸਨੇ ਜਵਾਬ ਦਿੱਤਾ, ਸੀਤਲ ਦਾਸ। ਕੁਛ ਚਿਰ ਬਾਅਦ ਉਸ ਬੰਦੇ ਨੇ ਫਿਰ ਇਹੀ ਸਵਾਲ ਦੁਹਰਾਇਆ ਅਤੇ ਇਸ ਤਰ੍ਹਾਂ ਕਈ ਵਾਰੀ ਉਸਨੇ ਇਹੀ ਸਵਾਲ ਉਸ ਸਾਧੂ ਨੂੰ ਪੁੱਛਿਆ। ਹਰ ਉੱਤਰ ਵੇਲੇ ਸਾਧੂ ਦੇ ਜਵਾਬ ਵਿੱਚ ਤਲਖੀ ਆਉਂਦੀ ਗਈ। ਆਖਰਕਾਰ ਸਾਧੂ ਸੀਤਲ ਦਾਸ ਕ੍ਰੋਧਵਾਨ ਹੋ ਕੇ ਡੰਡਾ ਲੈ ਕੇ ਉਸਦੇ ਪਿੱਛੇ ਪੈ ਗਿਆ ਅਤੇ ਅਗਨਦਾਸ ਹੋ ਕੇ ਨਿਬੜਿਆ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਅਜੇ ਸਾਧੂ ਦੀ ਹੋਮੇ ਨਹੀਂ ਸੀ ਮਰੀ, ਉਸ ਦੀ ਹੋਮੇ ਨੂੰ ਠੇਸ ਵੱਜਣ ਕਰਕੇ ਹੀ ਉਸ ਨੇ ਰੋਸ ਵਿੱਚ ਆ ਕੇ ਤਲਖ ਵਤੀਰਾ ਇਖਤਿਆਰ ਕੀਤਾ। ਇੱਕ ਹੋਰ ਉਦਾਹਰਣ ਨੂੰ ਗੌਰ ਨਾਲ ਵਿਚਾਰੀਏ। ਮਹਾਤਮਾ ਬੁੱਧ ਜੀ ਨੂੰ ਕਿਸੇ ਨੇ ਬਹੁਤ ਗਾਲਾਂ ਕੱਢੀਆਂ ਤੇ ਬੁਰਾ ਭਲਾ ਕਿਹਾ, ਪਰ ਮਹਾਤਮਾ ਜੀ ਬਿਲਕੁਲ ਸ਼ਾਂਤ ਰਹੇ। ਜਦ ਉਹ ਗਾਲਾਂ ਕੱਢਦਾ ਥੱਕ ਗਿਆ ਤਾਂ ਮਹਾਤਮਾ ਜੀ ਨੇ ਇੱਕ ਪੱਥਰ ਦੀ ਗੀਟੀ ਪੇਸ਼ ਕਰਕੇ ਕਿਹਾ, ਇਹ ਤੁਸੀਂ ਲੈ ਲਓ। ਤਾਂ ਉਸ ਬੰਦੇ ਨੇ ਕਿਹਾ, ਮੈਂ ਨਹੀਂ ਲੈਣੀ। ਫਿਰ ਮਹਾਤਮਾ ਜੀ ਨੇ ਕਿਹਾ, ਕੋਈ ਚੀਜ਼ ਕਿਸੇ ਨੂੰ ਦਿੱਤੀ ਜਾਵੇ ਅਤੇ ਅੱਗੋਂ ਉਹ ਸਵੀਕਾਰ ਨਾ ਕਰੇ ਤਾਂ ਦੇਣ ਵਾਲੇ ਕੋਲ ਹੀ ਉਹ ਚੀਜ਼ ਰਹਿੰਦੀ ਹੈ, ਇਸ ਲਈ ਜਿਹੜੀਆਂ ਗਾਲਾਂ ਤੂੰ ਮੈਨੂੰ ਦਿੱਤੀਆਂ ਹਨ ਉਹ ਮੈਂ ਸਵੀਕਾਰ ਨਹੀਂ ਕੀਤੀਆਂ, ਇਸ ਲਈ ਉਹ ਤੇਰੇ ਕੋਲ ਹੀ ਰਹਿ ਗਈਆਂ। ਇਸ ਸਾਖੀ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਹੋਮੇ ਦਾ ਅਭਾਵ ਹੋਣ ਕਰਕੇ ਮਹਾਤਮਾ ਜੀ ਨੇ ਗਾਲਾਂ ਦਾ ਅਸਰ ਨਹੀਂ ਕਬੂਲਿਆ, ਜਿਸ ਕਰਕੇ ਉਹਨਾਂ ਨੂੰ ਕੋਈ ਰੋਸ ਨਾ ਆਇਆ ਅਤੇ ਉਹ ਸ਼ਾਂਤ ਰਹੇ। ਬਾਹਰਲਾ ਅਸਰ ਲੈਣਾ ਜਾਂ ਨਾ ਲੈਣ ਬਾਬਤ ਇੱਕ ਹੋਰ ਉਦਾਹਰਨ ਪੇਸ਼ ਕੀਤੀ ਜਾਂਦੀ ਹੈ। ਕਿਸੇ ਅੱਗ ਦੇ ਭਾਂਬੜ ਵਿੱਚੋਂ ਅੱਗ ਦੀਆਂ ਚਿਣਗਾਂ ਚਾਰ ਚੁਫੇਰੇ ਫੈਲ ਰਹੀਆਂ ਹੋਣ, ਉਹਨਾਂ ਵਿੱਚੋਂ ਇੱਕ ਚਿਣਗ ਜੇ ਘਾਹ ਫੂਸ ਤੇ ਜਾ ਕੇ ਡਿੱਗ ਪਵੇ ਤਾਂ ਉਹ ਫੌਰਨ ਸੜ ਕੇ ਸਵਾਹ ਹੋ ਜਾਂਦਾ ਹੈ। ਉਹੀ ਚਿਣਗ ਛੋਟੀਆਂ ਛੋਟੀਆਂ ਲੱਕੜਾਂ ਤੇ ਜਾ ਪਵੇ ਤਾਂ ਦੇਰ ਤੱਕ ਅੱਗ ਬਲਦੀ ਰਹਿੰਦੀ ਹੈ। ਜੇ ਇਹੀ ਚਿਣਗ ਮਿੱਟੀ ਦੇ ਤੇਲ ਤੇ ਜਾ ਪਵੇ ਤਾਂ ਇੱਕਦਮ ਭਾਂਬੜ ਬਣ ਜਾਂਦਾ ਹੈ ਅਤੇ ਨੇੜੇ ਨੇੜੇ ਦੀਆਂ ਚੀਜ਼ਾਂ ਵੀ ਸੜ ਜਾਂਦੀਆਂ ਹਨ। ਪਰ ਜੇ ਉਹੀ ਚਿਣਗ ਪੈਟਰੋਲ ਜਾਂ ਗੈਸ ਤੇ ਜਾ ਪਵੇ ਤਾਂ ਇਹ ਬੰਬ ਦਾ ਧਮਾਕਾ ਬਣ ਜਾਂਦੀ ਹੈ ਤੇ ਦੂਰ ਦੂਰ ਤੱਕ ਤਬਾਹੀ ਮਚਾ ਦਿੰਦੀ ਹੈ। ਇਸ ਤੋਂ ਉਲਟ ਜੇ ਉਹੀ ਚਿਣਗ ਸੀਮੰਟ ਜਾਂ ਪੱਥਰ ਤੇ ਪੈ ਜਾਵੇ ਤਾਂ ਚਿਣਗ ਆਪ ਹੀ ਖਤਮ ਹੋ ਜਾਂਦੀ ਹੈ, ਜਿਸ ਦਾ ਪੱਥਰ ਉੱਤੇ ਕੋਈ ਅਸਰ ਨਹੀਂ ਹੁੰਦਾ। ਜੇ ਕਿਤੇ ਉਹੀ ਚਿਣਗ ਪਾਣੀ ਵਿੱਚ ਡਿੱਗ ਪਵੇ ਤਾਂ ਪਾਣੀ ਤੇ ਚਿਣਗ ਦਾ ਕੋਈ ਅਸਰ ਨਹੀਂ ਪੈਂਦਾ, ਬਲਕਿ ਪਾਣੀ ਚਿਣਗ ਨੂੰ ਹੀ ਬੁਝਾ ਦਿੰਦਾ ਹੈ। ਇਸ ਤੋਂ ਇਹ ਸਿੱਧ ਹੋਇਆ ਕਿ ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ ਤੇ ਨਿਰਭਰ ਹੈ। ਬਾਹਰਲਾ ਅਸਰ ਲੈਣਾ ਸਾਡੇ ਮਨ ਦੀ ਅਵਸਥਾ ਤੇ ਨਿਰਭਰ ਹੈ, ਅਰਥਾਤ ਸਾਡੇ ਮਨ ਦੀ ਅੱਗ ਭੜਕਾਊ ਗ੍ਰਹਿਣ ਸ਼ਕਤੀ ਜਿੰਨੀ ਜਿੰਨੀ ਹੁੰਦੀ ਹੈ ਉਸ ਮੁਤਾਬਕ ਅਸੀਂ ਬਾਹਰਲਾ ਅਸਰ ਗ੍ਰਹਿਣ ਕਰਦੇ ਹਾਂ। ਦੂਜਾ ਮਹੱਤਵਪੂਰਨ ਨੁਕਤਾ ਇਹ ਹੈ ਕਿ ਕਿਸੇ ਬਾਹਰਲੇ ਅਸਰ ਨੂੰ ਲੈ ਕੇ ਮੁੜ ਮੁੜ ਯਾਦ ਕਰਕੇ ਉਸ ਦਾ ਅਭਿਆਸ ਕਰਨਾ। ਉਦਾਹਰਨ ਦੇ ਤੌਰ ਤੇ ਕਿਸੇ ਸੱਸ ਨੇ ਨੂੰ ਨੂੰ ਤਾਨਾ ਮਾਰਿਆ, ਕੁਲੈਣੀ, ਕੁਚੱਜੀ, ਕੰਗਾਲਾਂ ਦੀ ਧੀ ਆਦਿ, ਤਾਂ ਨੂੰ ਦੇ ਮਨ ਵਿੱਚ ਇਹ ਵਿਅੰਗਮਈ ਤੀਖਣ ਬੋਲ ਇੰਨੇ ਖੁੱਬ ਗਏ ਕਿ ਉਹ ਪੂੜਾ ਰੂਪ ਬਣ ਕੇ ਮੁੜ ਮੁੜ ਕੇ ਯਾਦ ਕਰਕੇ ਚਿੜ ਚਿੜ ਕੇ ਉਸ ਗੱਲ ਦਾ ਅਭਿਆਸ ਕਰਦੀ ਰਹੀ, ਜਿਸ ਨਾਲ ਉਸ ਦਾ ਮਨ ਰੋਸ, ਕਰਿਜ, ਨਫ਼ਰਤ ਅਤੇ ਕ੍ਰੋਧ ਦੀ ਅੱਗ ਵਿੱਚ ਝੁਲਸਦਾ ਰਿਹਾ ਤੇ ਹੌਲੀ ਹੌਲੀ ਰੋਸ ਦੀ ਕਾਲਖ ਉਸਦੇ ਅੰਤਿਸ਼ਕਰਨ ਵਿੱਚ ਧਸਦੀ ਗਈ। ਇਸ ਮੈਲ ਦਾ ਹਾਨੀਕਾਰਕ ਅਸਰ ਉਸਦੇ ਸਰੀਰ, ਸੁਭਾਅ ਅਤੇ ਸ਼ਖਸੀਅਤ ਤੇ ਪੈਂਦਾ ਗਿਆ। ਮਨ ਦੀ ਇਸ ਮੈਲੀ ਹਾਲਤ ਵਿੱਚ ਜੇ ਕੋਈ ਸਾਡੇ ਨਾਲ ਕਿਸੇ ਕਿਸਮ ਦਾ ਭੈੜਾ ਵਤੀਰਾ ਕਰੇ ਤਾਂ ਅਸੀਂ ਉਸ ਨੂੰ ਕਦਾਚਿਤ ਮਾਫ ਕਰਨ ਲਈ ਤਿਆਰ ਨਹੀਂ ਹੁੰਦੇ, ਬਲਕਿ ਉਸ ਦੇ ਹੋਰ ਚੰਗੇ ਗੁਣਾਂ ਨੂੰ ਵੀ ਮੈਲੀ ਰੰਗਤ ਚਾੜ ਕੇ ਉਸ ਨੂੰ ਸਦਾ ਲਈ ਰੱਦ ਕਰ ਦਿੰਦੇ ਹਾਂ ਅਤੇ ਆਪਣੀ ਕਾਲੀ ਸੂਚੀ ਬਲੈਕ ਲਿਸਟ ਵਿੱਚ ਸ਼ਾਮਲ ਕਰ ਲੈਂਦੇ ਹਾਂ। ਜੇਕਰ ਉਹ ਮਾਫ਼ੀ ਵੀ ਮੰਗੇ, ਚੰਗਾ ਬਣਨ ਦੀ ਕੋਸ਼ਿਸ਼ ਵੀ ਕਰੇ ਤਾਂ ਵੀ ਅਸੀਂ ਉਸ ਨੂੰ ਆਪਣੀ ਕਾਲੀ ਸੂਚੀ ਵਿੱਚੋਂ ਕੱਢਣ ਲਈ ਤਿਆਰ ਨਹੀਂ ਹੁੰਦੇ। ਇਸ ਤਰ੍ਹਾਂ ਇਹ ਕਾਲੀ ਸੂਚੀ ਕੱਟਣ ਦੀ ਬਜਾਏ ਲਮੇਰੀ ਹੁੰਦੀ ਜਾਂਦੀ ਹੈ। ਐਸਾ ਮਲੀਨ ਮਨ ਕਿਸੇ ਵਿੱਚ ਕੋਈ ਗੁਣ ਜਾਂ ਚੰਗਿਆਈ ਦੇਖ ਹੀ ਨਹੀਂ ਸਕਦਾ, ਬਲਕਿ ਚੰਗਿਆਈ ਅਥਵਾ ਗੁਣਾਂ ਨੂੰ ਵੀ ਆਪਣੀ ਮਲੀਨ ਰੰਗਤ ਚਾੜ ਦਿੰਦਾ ਹੈ। ਲੋਕ ਅਵਗਣਾ ਕੀ ਬੰਨੈ ਗੰਠੜੀ, ਗੁਣ ਨਾ ਵਿਹਾਜੈ ਕੋਏ। ਜੇਕਰ ਕਾਲੀ ਸੂਚੀ ਵਿੱਚੋਂ ਕੋਈ ਜੀਵ ਮਰ ਵੀ ਜਾਵੇ ਤਾਂ ਵੀ ਉਸ ਪ੍ਰਤੀ ਵੈਰ ਵਿਰੋਧ ਅਤੇ ਰੋਸੇ ਗਿਲੇ ਕਾਇਮ ਰੱਖਦੇ ਹਾਂ। ਸਾਡੇ ਮਨ, ਚਿੱਤ, ਬੁੱਧੀ, ਅੰਤਿਸ਼ਕਰਨ ਵਿੱਚ ਇਹਨਾਂ ਕਾਲੀ ਸੂਚੀ ਵਾਲਿਆਂ ਦੀ ਬਹੁਲਤਾ ਹੈ। ਇਸ ਦੇ ਮੁਕਾਬਲੇ ਤੇ ਸਾਡੇ ਅੰਦਰ ਉੱਚੇ, ਸੁੱਚੇ, ਪਿਆਰੇ, ਗੁਰਮੁਖ ਅਥਵਾ ਨਿਰਮਲ ਸਫੈਦ ਸੂਚੀ ਵਾਲੇ ਜੀਵ ਬਹੁਤ ਘੱਟ ਹੁੰਦੇ ਹਨ, ਕਿਉਂਕਿ ਸਾਡੇ ਮਲੀਨ ਮਨ ਵਿੱਚ ਚੰਗੇਰੇ ਉਚੇਰੇ ਜੀਵਾਂ ਲਈ ਸ਼ਰਧਾ ਭਾਵਨੀ ਹੀ ਨਹੀਂ ਉਪਜਦੀ। ਇਸ ਲਈ ਕਾਲੀ ਸੂਚੀ ਵਾਲਿਆਂ ਦੀ ਬਹੁ ਗਿਣਤੀ ਹੋ ਜਾਂਦੀ ਹੈ ਅਤੇ ਸਹਿਜੇ ਸਹਿਜੇ ਇਹਨਾਂ ਦੀ ਹੀ ਪੂਰਨ ਬਹੁਤ ਸੰਮਤੀ ਹੋ ਜਾਂਦੀ ਹੈ। ਇਸ ਤਰ੍ਹਾਂ ਕਿਸੇ ਛੋਟੀ ਜਿਹੀ ਉਕਸਾਹਟ ਨਾਲ ਜਾਂ ਕਿਸੇ ਵਿਰੋਧੀ ਅਥਵਾ ਕਾਲੀ ਸੂਚੀ ਵਾਲੇ ਕਿਸੇ ਜੀਵ ਨੂੰ ਯਾਦ ਕਰਕੇ ਅਸੀਂ ਉਸ ਪ੍ਰਤੀ ਰੋਸ ਤੇ ਸ਼ਿਕਵੇ ਦੀਆਂ ਗੰਢਾਂ ਅਥਵਾ ਮਿਸਲਾਂ ਫਾਈਲਸ ਖੋਲ ਕੇ ਉਸ ਦੀ ਪੁਰਾਣੀ ਕਹਾਣੀ ਦੁਹਰਾ ਕੇ ਆਪਣੇ ਅੰਦਰ ਭੁੱਲੀ ਭੁਲਾਈ ਗੱਲ ਨੂੰ ਫਿਰ ਤਾਜ਼ਾ ਕਰਕੇ ਆਪਣੇ ਮਨ ਵਿੱਚ ਕੁਲਝਦੇ ਰਹਿੰਦੇ ਹਾਂ। ਇੱਥੇ ਹੀ ਬਸ ਨਹੀਂ, ਅਸੀਂ ਨਿਤਾ ਪ੍ਰਤੀ ਇਸ ਕਾਲੀ ਸੂਚੀ ਵਿੱਚੋਂ ਕਦੀ ਕਿਸੇ ਦੀ, ਕਦੀ ਕਿਸੇ ਦੀ ਮਿਸਲ ਅਥਵਾ ਗੰਢ ਖੋਲ ਕੇ ਆਪਣੇ ਆਪ ਅਜਾਈ ਸੜਦੇ, ਬਲਦੇ, ਤੜਪਦੇ, ਕੁਲਝਦੇ ਰਹਿੰਦੇ ਹਾਂ। ਮੈਂ ਇਹ ਕਹਿੰਦਿਆਂ ਵੀ ਸੁਣਿਆ ਹੈ, ਨੀ ਤੂੰ ਕਾਹ ਨੂੰ ਉਸ ਦਾ ਨਾਂ ਲੈ ਬੈਠੀ, ਮੈਨੂੰ ਤਾਂ ਉਸ ਡੈਣ ਦੀ ਯਾਦ ਆਉਣ ਨਾਲ ਹੀ ਸਣ ਕੱਪੜੀ ਅੱਗ ਲੱਗ ਜਾਂਦੀ ਹੈ। ਐਸੇ ਅਪਾਗੀ ਜੀਵ ਇਸ ਜ਼ਹਿਰੀਲੇ ਅਗਨ ਸੋਖ ਸਾਗਰ ਵਿੱਚ ਜੰਮਦੇ, ਜਿਉਂਦੇ ਅਤੇ ਮਰ ਕੇ ਜਮਾਂ ਦੇ ਵਸ ਪੈਂਦੇ ਹਨ। ਇਹ ਭਾਵੇਂ ਬਾਹਰੋਂ ਕੋਈ ਵੀ ਅਖੌਤੀ ਮਜ਼ਹਬ ਧਾਰਦੇ ਫਿਰਨ, ਪਰ ਇਹਨਾਂ ਦਾ ਅੰਦਰਲਾ ਨਿੱਜੀ ਧਰਮ ਰੋਸੇ, ਗਿਲੇ, ਈਰਖਾ, ਦਵੈਤ, ਵੈਰ ਵਿਰੋਧ ਦੇ ਜ਼ਹਿਰ ਵਿੱਚ ਸੜਨਾ, ਬਲਨਾ ਅਤੇ ਕੁਲਝਦੇ ਰਹਿਣਾ ਹੀ ਹੈ ਅਤੇ ਇਸ ਵਿੱਚ ਇਹਨਾਂ ਨੂੰ ਖੁਜਲੀ ਵਾਂਗ ਸਵਾਦ ਆਉਂਦਾ ਹੈ। ਇਹਨਾਂ ਨੂੰ ਆਪਣੇ ਅੰਦਰ ਆਪੂ ਮਚਾਏ ਹੋਏ ਜ਼ਹਿਰੀਲੇ ਪਾਂਬੜ ਤੋਂ ਇਲਾਵਾ ਕਿਸੇ ਹੋਰ ਚੰਗੇਰੇ ਉਚੇਰੇ ਸੁਹਣੇਰੇ ਦੈਵੀ ਗੁਣਾਂ ਦੀ ਸੋਝੀ ਹੀ ਨਹੀਂ ਆਉਂਦੀ ਜਾਂ ਜਾਣ ਬੁੱਝ ਕੇ ਮਚਲੇ ਹੋਏ ਰਹਿੰਦੇ ਹਨ। ਸਾਧ ਸੰਗਤ ਅਤੇ ਸਤਿਗੁਰੂ ਦੀ ਕਿਰਪਾ ਬਗੈਰ ਐਸੇ ਅਪਾਗੇ ਜੀਵ ਆਪੂ ਮਚਾਏ ਹੋਏ ਜ਼ਹਿਰੀਲੇ ਪੱਠ ਵਿੱਚੋਂ ਨਿਕਲ ਹੀ ਨਹੀਂ ਸਕਦੇ। ਅੰਚਲ ਗਹਿ ਕੈ ਸਾਧਕਾ ਤਰਣਾ ਇਹ ਸੰਸਾਰ, ਮਹਾ ਬਿਖਮ ਅਗਨ ਕੋ ਸਾਗਰ ਸਾਧੂ ਸੰਗ ਉਧਾਰੇ, ਪੌਜਲ ਬਿਖਮ ਅਸਕਾਹ ਗੁਰ ਸ਼ਬਦੀ ਪਾਰ ਪਾਹੇ। ਇਸ ਤਰ੍ਹਾਂ ਸਾਡਾ ਸਾਰਾ ਜੀਵਨ ਹੀ ਸ਼ੱਕ ਰੋਸੇ ਗਿਲੇ ਸ਼ਿਕਾਇਤਾਂ ਅੰਦੇਸਿਆਂ ਡਰ ਈਰਖਾ ਦਵੈਤ ਸਾੜਾ ਨਿੰਦਾ ਚੁਗਲੀ ਵੈਰ ਵਿਰੋਧ ਝਗੜੇ ਲੜਾਈਆਂ ਜ਼ੁਲਮ ਆਦਿ ਵਿੱਚ ਸੜਦਾ ਬਲਦਾ ਅਤੇ ਕੁਲਝਦਾ ਨਰਕਮਈ ਬਣ ਜਾਂਦਾ ਹੈ। ਕਿਸੇ ਲਈ ਸਾਡੀ ਮਲੀਨ ਅਥਵਾ ਨਫ਼ਰਤ ਵਾਲੀ ਭਾਵਨਾ ਸਿਰਫ ਸਾਡੇ ਮਨ ਚਿੱਤ ਬੁੱਧੀ ਅੰਤਿਸ਼ਕਰਨ ਨੂੰ ਹੀ ਨਹੀਂ ਸਾੜਦੀ ਬਲਕਿ ਦੂਜੇ ਜੀਵ ਉੱਤੇ ਵੀ ਇਹਨਾਂ ਮਲੀਨ ਭਾਵਨਾਵਾਂ ਦੀਆਂ ਲਹਿਰਾਂ ਅਸਰ ਕਰਦੀਆਂ ਹਨ ਅਤੇ ਉਸਦੇ ਮਨ ਵਿੱਚ ਵੀ ਨੀਵੀਆਂ ਭਾਵਨਾਵਾਂ ਅਤੇ ਰੋਸੇ ਗਿਲੇ ਕਿਰਨਾਂ ਦੇ ਵਲਵਲੇ ਜਾਗ ਉੱਠਦੇ ਹਨ। ਸਹਿਜੇ ਸਹਿਜੇ ਅਸੀਂ ਉਸਦੇ ਹਿਰਦੇ ਵਿੱਚ ਆਪਣੇ ਵਰਗੀ ਤੀਬਰ ਕਿਰਨ ਵੈਰ ਵਿਰੋਧ ਦੇ ਵਲਵਲਿਆਂ ਨੂੰ ਪੱਕਿਆਂ ਕਰਕੇ ਤੀਬਰ ਅਤੇ ਦਾਮਨਿਕ ਬਣਾਈ ਜਾਂਦੇ ਹਾਂ। ਇਹੋ ਕਾਰਨ ਹੈ ਕਿ ਇਤਨੇ ਪਾਠ ਪੂਜਾ ਕਰਮ ਧਰਮ ਧਾਰਮਿਕ ਗ੍ਰੰਥਾਂ ਧਾਰਮਿਕ ਅਸਥਾਨਾਂ ਧਾਰਮਿਕ ਪ੍ਰਚਾਰ ਵਿਦਿਅਕ ਅਸਥਾਨਾਂ ਸਮਾਜਿਕ ਸੁਸਾਇਟੀਆਂ ਵਿਗਿਆਨਿਕ ਤਰੱਕੀਆਂ ਦੇ ਬਾਵਜੂਦ ਹਿਰਦਿਆਂ ਵਿੱਚ ਘਰਾਂ ਵਿੱਚ ਗੁਆਂਢੀਆਂ ਵਿੱਚ ਮੁਹੱਲਿਆਂ ਵਿੱਚ ਪਿੰਡਾਂ ਸ਼ਹਿਰਾਂ ਕੌਮਾਂ ਵਿੱਚ ਦੇਸ਼ਾਂ ਵਿੱਚ ਵਿਸ਼ਵ ਵਿੱਚ ਸ਼ੱਕ ਭਰਮ ਰੋਸੇ ਗਿਲੇ ਈਰਖਾ ਦਵੈਤ ਆਦਿ ਵਧਦੇ ਜਾ ਰਹੇ ਹਨ ਜਿਸ ਕਾਰਨ ਸਮੁੱਚੇ ਵਿਸ਼ਵ ਵਿੱਚ ਕਿਰਨਾ ਵੈਰ ਵਿਰੋਧ ਖਿੱਚੋ ਤਾਣ ਲੜਾਈਆਂ ਅਤੇ ਜ਼ੁਲਮ ਦਾ ਬੋਲਬਾਲਾ ਅਤੇ ਵਰਤ ਵਰਤਾਰਾ ਹੋ ਰਿਹਾ ਹੈ। ਇਨਸਾਨ ਨੂੰ ਅਕਾਲ ਪੁਰਖ ਨੇ ਆਪਣੀ ਸ਼੍ਰੋਮਣੀ ਔਲਾਦ ਬਣਾ ਕੇ ਇਸ ਨੂੰ ਬਾਕੀ ਸਾਰਿਆਂ ਜੀਵਾਂ ਨਾਲੋਂ ਵਿਸ਼ੇਸ਼ ਗੁਣ ਪ੍ਰਦਾਨ ਕੀਤੇ, ਅਸ਼ਰਫੁਲ ਮਖਲੂਕਾਤ ਦਾ ਦਰਜਾ ਦਿੱਤਾ ਅਤੇ ਇਸ ਦੇ ਦੁਨਿਆਵੀ ਨਿਰਬਾਹ ਅਤੇ ਸੁੱਖ ਸ਼ਾਂਤੀ ਲਈ ਕੁਦਰਤ ਦੀਆਂ ਬੇਅੰਤ ਦਾਤਾਂ ਬਖਸ਼ੀਆਂ। ਪਰ ਇਨਸਾਨ ਲਈ ਅਤਿਅੰਤ ਅਫਸੋਸ ਅਤੇ ਨਮੋਸ਼ੀ ਦੀ ਗੱਲ ਹੈ ਕਿ ਇਸ ਨੇ ਇਸ ਸੁਹਾਵਣੀ ਕਾਇਨਾਤ ਸੱਚੇ ਕੀ ਕੋਠੜੀ ਬਲਿਹਾਰੀ ਕੁਦਰਤ ਸਵਰਗ ਰੂਪ ਜਗਵਾੜੀ ਕਾਇਨਾਤ ਨੂੰ ਆਪਣੇ ਹੋਮੇ ਵੇੜੇ ਮਲੀਨ ਮਨ ਦੇ ਨੀਵੇਂ ਖਿਆਲਾਂ ਮਹਿਲੀਆਂ ਭਾਵਨਾਵਾਂ ਨੀਵੀਆਂ ਵਾਸ਼ਨਾਵਾਂ ਖੁਦਗਰਜ਼ੀ ਸ਼ੱਕ ਰੋਸੇ ਗਿਲੇ ਈਰਖਾ ਦਵੈਤ ਨਿੰਦਾ ਕਿਰਨਾ ਐਲਰਜੀ ਵੈਰ ਝਗੜੇ ਲੜਾਈਆਂ ਜ਼ੁਲਮ ਦੁਆਰਾ ਆਤਿਸ਼ ਦੁਨੀਆਂ ਅਗਨ ਸੋਕ ਸਾਗਰ ਪੌਜਲ ਬਿਖਮ ਸਾਗਰ ਕੋਰ ਨਰਕ ਅਗਨ ਕੁੰਟ ਚਿੰਤਾ ਚਿਖਾ ਦੁੱਖ ਕਲੇਸ਼ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤਰ੍ਹਾਂ ਅਸੀਂ ਸਮੁੱਚੇ ਤੌਰ ਤੇ ਘੋਰ ਪਾਪ ਕਮਾ ਰਹੇ ਹਾਂ। ਅਸੀਂ ਘਰਾਂ ਦੇ ਅੰਦਰ ਅਤੇ ਬਾਹਰ ਉਦਾਲੇ ਪੁਦਾਲੇ ਨੂੰ ਸਾਫ਼ ਰੱਖਣ ਦਾ ਯਤਨ ਨਿਤਾ ਪ੍ਰਤੀ ਕਰਦੇ ਰਹਿੰਦੇ ਹਾਂ ਅਤੇ ਘਰਾਂ ਵਿੱਚ ਝਾੜੂ ਦੇ ਕੇ ਪੋਚਾ ਮਾਰਦੇ ਹਾਂ ਅਤੇ ਮੇਜ਼ ਕੁਰਸੀਆਂ ਆਦਿ ਫਰਨੀਚਰ ਦਰਵਾਜ਼ੇ ਅਤੇ ਖਿੜਕੀਆਂ ਨੂੰ ਝਾੜਦੇ ਪੂੰਝਦੇ ਹਾਂ। ਇਸ ਤਰ੍ਹਾਂ ਅਸੀਂ ਅਤੇ ਸਾਰਾ ਟੱਬਰ ਹੀ ਘਰ ਦੇ ਬਾਹਰ ਅਤੇ ਅੰਦਰ ਦੀ ਸਫਾਈ ਰੱਖਣ ਦਾ ਉੱਦਮ ਕਰਦਾ ਰਹਿੰਦਾ ਹੈ। ਜੇਕਰ ਬੱਚੇ ਛਿਲਕੇ ਕੂੜੇ ਕਰਕਟ ਆਦਿ ਨੂੰ ਘਰ ਵਿੱਚ ਬੇਪਰਵਾਹੀ ਨਾਲ ਸੁੱਟਦੇ ਹਨ ਤਾਂ ਅਸੀਂ ਬੱਚਿਆਂ ਨੂੰ ਡਾਂਟਦੇ ਹਾਂ ਅਤੇ ਉਸੇ ਵੇਲੇ ਬਾਹਰ ਸੁੱਟ ਕੇ ਸਫਾਈ ਕਰਦੇ ਹਾਂ। ਜੇ ਕਿਤੇ ਹਨੇਰੀ ਆ ਜਾਵੇ ਤਾਂ ਅਸੀਂ ਫੌਰਨ ਦਰਵਾਜ਼ੇ ਖਿੜਕੀਆਂ ਬੰਦ ਕਰ ਦਿੰਦੇ ਹਾਂ ਤਾਂ ਕਿ ਬਾਹਰੋਂ ਕੂੜਾ ਕਰਕਟ ਅਤੇ ਧੂੜ ਅੰਦਰ ਨਾ ਆ ਜਾਵੇ। ਹਨੇਰੀ ਤੋਂ ਮਗਰੋਂ ਸਾਰੇ ਘਰ ਦੇ ਅੰਦਰ ਬਾਹਰ ਸਫਾਈ ਕੀਤੀ ਜਾਂਦੀ ਹੈ। ਇਤਨੀ ਅਹਿਤਿਆਤ ਅਤੇ ਸਾਵਧਾਨੀ ਦੇ ਬਾਵਜੂਦ ਘਰਾਂ ਦੇ ਅੰਦਰ ਅਤੇ ਉਦਾਲੇ ਪੁਦਾਲੇ ਰੋਜ਼ਾਨਾ ਸਫਾਈ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਰੀਰ ਨੂੰ ਸਾਫ ਰੱਖਣ ਲਈ ਨਿਤਾ ਪ੍ਰਤੀ ਸਾਬਣ ਨਾਲ ਨਹਾਉਂਦੇ ਹਾਂ ਅਤੇ ਕਈ ਵਾਰੀ ਮੂੰਹ ਹੱਥ ਧੋਂਦੇ ਹਾਂ, ਪਰ ਫਿਰ ਵੀ ਸਰੀਰ ਮੈਲਾ ਹੋ ਜਾਂਦਾ ਹੈ ਅਤੇ ਮੁੜ ਮੁੜ ਕੇ ਨਹਾਉਣਾ ਧੋਣਾ ਪੈਂਦਾ ਹੈ। ਇਸੇ ਤਰ੍ਹਾਂ ਅਸੀਂ ਨਿਤਾ ਪ੍ਰਤੀ ਮੈਲੇ ਕੱਪੜੇ ਲਾ ਕੇ ਸਾਫ ਸੁਥਰੇ ਕੱਪੜੇ ਪਾਉਂਦੇ ਹਾਂ ਜਿਹੜੇ ਸ਼ਾਮ ਤਾਈਂ ਫਿਰ ਮੈਲੇ ਹੋ ਜਾਂਦੇ ਹਨ, ਜਿਸ ਕਾਰਨ ਸਾਨੂੰ ਨਿਤ ਕੱਪੜੇ ਧੋਣੇ ਪੈਂਦੇ ਹਨ। ਉੱਪਰ ਦਰਸਾਈ ਹੋਈ ਰੋਜ਼ਾਨਾ ਜ਼ਿੰਦਗੀ ਤੋਂ ਸਪਸ਼ਟ ਹੈ ਕਿ ਸਾਨੂੰ ਆਪਣੀ ਬਾਹਰਲੀ ਸਰੀਰਕ ਅਤੇ ਉਤਾਲੇ ਪੁਦਾਲੇ ਦੀ ਸਫਾਈ ਦਾ ਅਤਿਅੰਤ ਗਹਿਰਾ ਅਹਿਸਾਸ ਹੈ, ਜਿਸ ਦੀ ਸੰਪੂਰਨਤਾ ਲਈ ਅਸੀਂ ਅਤਿਅੰਤ ਉੱਦਮ, ਸਾਹਸ, ਖੇਚਲ ਅਤੇ ਖਰਚਾ ਕਰਦੇ ਹਾਂ। ਬਾਹਰਲੀ ਸਰੀਰਕ ਅਤੇ ਉਤਾਲੇ ਪੁਦਾਲੇ ਦੀ ਮੈਲ ਤੋਂ ਬਚਣ ਅਤੇ ਸਫਾਈ ਰੱਖਣ ਦੀ ਇਹ ਪ੍ਰੇਰਨਾ ਅਥਵਾ ਪ੍ਰਵਿਰਤੀ ਸਾਡੇ ਅੰਦਰ ਕੁਦਰਤੀ ਸਹਿ ਸੁਭਾਏ ਹੀ ਹੁੰਦੀ ਹੈ, ਪਰ ਇਸ ਦੇ ਦਰਜੇ ਅੱਡੋ ਅੱਡ ਮਨਾਂ ਦੀ ਅਹਿਸਾਸ ਸ਼ਕਤੀ ਉੱਤੇ ਆਧਾਰਿਤ ਹਨ। ਐਸੀ ਕੁਦਰਤੀ ਅਹਿਸਾਸ ਸ਼ਕਤੀ ਸਾਡੇ ਇਸ ਜੀਵਨ ਨੂੰ ਕਿਸੇ ਹੱਦ ਤੱਕ ਸੁਖੀ ਰੱਖਣ ਵਿੱਚ ਸਹਾਇਕ ਅਤੇ ਲਾਭਦਾਇਕ ਹੈ। ਪਰ ਹੈਰਾਨੀ ਦੀ ਗੱਲ ਹੈ ਕਿ ਅਸੀਂ ਜਿੱਥੇ ਬਾਹਰਲੀ ਸਰੀਰਕ ਸਫਾਈ ਦੀ ਇਤਨੀ ਪਰਵਾਹ ਅਤੇ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੀ ਅੰਦਰਲੀ ਮਾਨਸਿਕ ਮੈਲ ਦਾ ਖਿਆਲ ਹੀ ਨਹੀਂ ਆਉਂਦਾ। ਜਿੱਥੇ ਬਾਹਰਲੀ ਸਰੀਰਕ ਸਫਾਈ ਦੀ ਇਤਨੀ ਪਰਵਾਹ ਅਤੇ ਖੇਚਲ ਕਰਦੇ ਹਾਂ, ਉੱਥੇ ਸਾਨੂੰ ਆਪਣੀ ਅੰਦਰਲੀ ਮਾਨਸਿਕ ਮੈਲ ਦਾ ਖਿਆਲ ਹੀ ਨਹੀਂ ਆਉਂਦਾ, ਧਿਆਨ ਹੀ ਨਹੀਂ ਜਾਂਦਾ। ਅਣਜਾਣ ਹਾਂ, ਬੇਪਰਵਾਹ ਹਾਂ, ਅਵੇਸਲੇ ਹਾਂ ਜਾਂ ਜਾਣ ਬੁੱਝ ਕੇ ਮਚਲੇ ਹੋਏ ਹੋਏ ਹਾਂ। ਹਾਲਾਂਕਿ ਸਾਰੇ ਧਰਮ ਅਤੇ ਧਾਰਮਿਕ ਗ੍ਰੰਥ ਸਾਨੂੰ ਇਸ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਸਖਤ ਤਾੜਨਾ ਕਰਦੇ ਹਨ ਅਤੇ ਇਸ ਤੋਂ ਬਚਣ ਦਾ ਉਪਦੇਸ਼ ਦਿੰਦੇ ਹਨ, ਪਰ ਅਸੀਂ ਇਹਨਾਂ ਤਾੜਨਾਵਾਂ ਅਤੇ ਦੈਵੀ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਦਿੰਦੇ, ਗੋਲਦੇ ਹੀ ਨਹੀਂ ਜਾਂ ਠਾਠਾ ਬਾਗਾ ਕਰ ਛੱਡਦੇ ਹਾਂ। ਗੁਰਬਾਣੀ ਵਿੱਚ ਇਸ ਮਾਨਸਿਕ ਮੈਲ ਦੀ ਬਾਬਤ ਇਉਂ ਤਾੜਨਾ ਕੀਤੀ ਗਈ ਹੈ, ਅੰਤਰ ਮੈਲ ਲੱਗੀ ਨਹੀਂ ਜਾਣੈ, ਬਾਹਰੋਂ ਮਲ ਮਲ ਧੋਵੈ। ਕਾਇਆ ਮਾਂਜਸ ਕੌਣ ਗੁਨਾ, ਜੋ ਘਟ ਪੀਤਰ ਹੈ ਮਲਨਾ ਰਹਾਉ। ਲੋਕੀ 68 ਤੀਰਥ ਨਾਈ, ਕੋਰਾ ਪਨ ਤਉ ਨ ਜਾਈ। ਬਾਹਰਲੀ ਸਫਾਈ ਦਾ ਲਾਭ ਸਿਰਫ ਇਸ ਜਨਮ ਦੇ ਬਾਹਰਮੁਖੀ ਜੀਵਨ ਤਾਈਂ ਸੀਮਤ ਹੈ, ਪਰ ਅੰਦਰਲੀ ਮਾਨਸਿਕ ਮੈਲ ਦਾ ਨਤੀਜਾ ਇਸ ਜਨਮ ਤੋਂ ਇਲਾਵਾ ਅਗਲੇ ਜਨਮਾਂ ਵਿੱਚ ਵੀ ਭੁਗਤਣਾ ਪੈਂਦਾ ਹੈ। ਹਉਮੈ ਮੈਲਾ ਜਗ ਫਿਰੈ, ਮਰ ਜੰਮੈ ਵਾਰੋ ਵਾਰ। ਪਰ ਫਿਰ ਵੀ ਅਸੀਂ ਆਪਣਾ ਸਾਰਾ ਧਿਆਨ, ਉੱਦਮ ਅਤੇ ਉਪਾਅ ਸਿਰਫ ਬਾਹਰਲੀ ਸਫਾਈ ਤਾਈਂ ਹੀ ਸੀਮਤ ਰੱਖਦੇ ਹਾਂ ਅਤੇ ਆਪਣੀ ਅੰਦਰਲੀ ਮਾਨਸਿਕ ਮੈਲ ਵੱਲ ਉੱਕਾ ਹੀ ਧਿਆਨ ਨਹੀਂ ਦਿੰਦੇ। ਸਾਡੀ ਉੱਚੀ ਵਿਦਿਆ, ਆਧੁਨਿਕ ਵਿਗਿਆਨ, ਨਵੀਨ ਸਭਿਅਤਾ, ਧਾਰਮਿਕ ਪ੍ਰਚਾਰ ਦੇ ਬਾਵਜੂਦ ਸਾਨੂੰ ਆਪਣੀ ਇਸ ਦੀਰਕ ਅਧੋਗਤੀ ਦੀ ਸੋਝੀ ਅਥਵਾ ਗਿਆਨ ਹੀ ਨਹੀਂ ਹੁੰਦਾ ਅਤੇ ਅਸੀਂ ਆਪਣੀ ਅੰਦਰਲੀ ਮਾਨਸਿਕ ਮੈਲ ਦੀ ਬਾਬਤ ਜਾਣਨ, ਬੁੱਝਣ ਜਾਂ ਅਹਿਸਾਸ ਕਰਨ ਤੋਂ ਅਸਮਰੱਥ ਰਹੇ ਹਾਂ। ਇਸ ਤਰ੍ਹਾਂ ਅਸੀਂ ਬੇਧਿਆਨੇ ਹੀ ਆਪਣੀ ਮਾਨਸਿਕ ਅਤੇ ਅਧਿਆਤਮਿਕ ਅਗਿਆਨਤਾ ਦੇ ਭਰਮ ਭੁਲਾਵੇ ਵਿੱਚ ਆਪਣੀ ਅੰਦਰਲੀ ਮਾਨਸਿਕ ਮਲੀਨਤਾ ਨੂੰ ਨਿਤਾ ਪ੍ਰਤੀ ਹੋਰ ਵਧਾ ਰਹੇ ਹਾਂ ਅਤੇ ਆਪਣੇ ਅਮੋਲਕ ਜੀਵਨ ਨੂੰ ਅਜਾਈ ਗਵਾ ਰਹੇ ਹਾਂ। ਇਹੋ ਕਾਰਨ ਹੈ ਕਿ ਸਾਡੇ ਬਾਹਰਮੁਖੀ ਪਾਠ, ਪੂਜਾ, ਕਰਮ ਕਿਰਿਆ, ਤੀਰਥ ਇਸ਼ਨਾਨ, ਪੁੰਨ ਦਾਨ, ਯੋਗ ਅਭਿਆਸ ਆਦਿ ਦਾ ਸਾਡੇ ਜੀਵਨ ਉੱਤੇ ਅਸਰ ਨਹੀਂ ਹੁੰਦਾ। ਇਸੇ ਲਈ ਸਾਡੇ ਨਿਤਾ ਪ੍ਰਤੀ ਜੀਵਨ ਵਿੱਚ ਰੋਸੇ, ਗਿਲੇ, ਈਰਖਾ, ਦਵੈਤ ਆਦਿ ਵੱਧਦੇ ਜਾ ਰਹੇ ਹਨ ਅਤੇ ਸਾਡੀ ਮਾਨਸਿਕ ਅਤੇ ਅਧਿਆਤਮਿਕ ਅਵਸਥਾ ਨਿਗਰਦੀ ਜਾ ਰਹੀ ਹੈ। ਕਿਰਿਆਚਾਰ ਕਰੇ ਖਟ ਕਰਮਾ, ਇਤਰਾ ਤੇ ਸੰਸਾਰੀ, ਅੰਤਰ ਮੈਲ ਨਾ ਉਤਰੇ ਹੋ ਮੈਂ, ਬਿਨ ਗੁਰ ਬਾਜੀ ਹਾਰੀ। ਸਿੱਧਾ ਕੇ ਆਸਣ ਜੇ ਸਿੱਖੇ, ਇੰਦਰੀ ਵਸ ਕਰ ਕਮਾਏ, ਮਨ ਕੀ ਮੈਲ ਨਾ ਉਤਰੇ ਹੋ ਮੈਂ, ਮੈਲ ਨਾ ਜਾਏ। मन कामना तीरथ जाए बस्यो, सिर करवत तराए मन की मैल न उतरे ए बिद जे लख जतन कराए। मन कामना तीरथ जाए बस्यो, सिर करवत तराए मन की मैल न उतरे ए बिद जे लख जतन कराए। ऐसी गुरमुख प्यारियां द्वारा लिखा गया गुरबाणी विचार विशा रोसे गिले भाग पहला। वाहिगुरु जी का खालसा, वाहिगुरु जी की फतेह।